ਸਾਰੇ ਭੈਣ ਭਰਾਵਾਂ ਨੂੰ ਗਿਆ ਮਸੀਹ ਦੀ। ਸਾਡਾ ਅੱਜ ਦਾ ਜਿਹੜਾ ਪ੍ਰਚਾਰ ਦਾ ਵਿਸ਼ਾ ਹੈ ਉਹ ਹੈ ਹਾਰਕ ਦਾ ਹੈਰਲਡ ਗੀਤ, ਜਿਹੜਾ ਕਿ ਦੂਤ ਗਾਉਂਦੇ ਹਨ, ਜਾਂ ਕਹਿ ਸਕਦੇ ਹਾਂ ਕਿ ਅਵਤਾਰ ਪਰਮੇਸ਼ਰ ਦਾ ਇਨਸਾਨੀ ਰੂਪ ਧਾਰਨ ਕਰਨਾ। ਅਤੇ ਜਿਹੜਾ ਅਖਰ ਖੁਦਾ ਦੇ ਕਲਾਮ ਦੇ ਵਿੱਚ ਹਿੱਸਾ ਅਸੀਂ ਪੜ੍ਹਨ ਜਾ ਰਹੇ ਉਹ ਹੈ ਮੱਤੀ ਦੀ ਅੰਜੀਲ, ਉਹਦਾ ਇੱਕ ਬਾਪ ਦੀ 18 ਤੋਂ ਲੈ ਕੇ 25 ਆਇਤ ਤੱਕ, ਅਤੇ ਅਸੀਂ ਹੋਰ ਵੀ ਜਿਹੜੀਆਂ ਉਹ ਆਇਤਾਂ ਦੇਖਾਂਗੇ। ਖੈਰ, ਅੱਜ ਸਵੇਰੇ ਅਸੀਂ 2024 ਲਈ ਆਪਣੀ ਕ੍ਰਿਸਮਿਸ ਲੜੀ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਸਾਲਾਂ ਵਿੱਚ ਸਾਡੇ ਕੋਲ ਦਸੰਬਰ ਦੇ ਮਹੀਨੇ ਵਿੱਚ ਕੰਮ ਕਰਨ ਲਈ ਇੱਕ ਜਿਹੜੀ ਆਗਮਨ ਭਗਤੀ ਆ, ਅਤੇ ਇਸ ਲਈ ਸਾਡੀ ਸ਼ਰਧਾ ਹੈ ਕਿ ਅਸੀਂ ਖੁਦਾਵੰਦ ਦੀ ਮਹਿਮਾ ਦੇ ਲਈ ਗਾਈਏ। ਸਾਡੇ ਮਨਪਸੰਦ ਜਿਹੜੇ ਕੈਰਲ ਜਾਂ ਮਸੀਹੀ ਗੀਤ ਆ ਉਹਨਾਂ ਦੀ ਅਸੀਂ ਜਾਂਚ ਪੜਤਾਲ ਕਰੀਏ। ਇੱਥੇ ਇੱਕ ਕਿਊ ਆਰ ਕੋਡ ਵੀ ਹੈ ਜੋ ਤੁਹਾਨੂੰ ਸਪੋਟੀਫਾਈ 'ਤੇ ਲੈ ਜਾਂਦਾ ਆ, ਅਤੇ ਜਿਸ ਤੁਸੀਂ ਇਹ ਜਿਹੜੇ ਕਿਊ ਆਰ ਕੋਡ ਆ, ਫਿਰ ਇਹਨੂੰ ਤੁਸੀਂ ਗੀਤ ਨੂੰ ਪੜ੍ਹਨ ਦੇ ਨਾਲ ਨਾਲ ਤੁਸੀਂ ਉਹਦੇ ਨੂੰ ਗਾ ਵੀ ਸਕਦੇ ਆ। ਮੈਂ ਸੋਚਿਆ ਕਿ ਦਸੰਬਰ ਭਰ ਵਿੱਚ ਸਾਡੀ ਕ੍ਰਿਸਮਿਸ ਲੜੀ ਦੇ ਨਾਲ ਉਸ ਥੀਮ ਨੂੰ ਬਣਾਵਾਂਗਾ, ਕਿਉਂਕਿ ਬਹੁਤ ਸਾਰੇ ਕ੍ਰਿਸਮਿਸ ਕੈਰਲ ਜੋ ਅਸੀਂ ਗਾਉਂਦੇ ਹਾਂ ਉਹਨਾਂ ਵਿੱਚ ਧਰਮ ਸ਼ਾਸਤਰ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਹਨ, ਅਤੇ ਮੈਂ ਸੋਚਦਾ ਹਾਂ ਕਿ ਸਾਨੂੰ ਥੋੜ੍ਹਾ ਜਿਹਾ ਇੱਥੇ ਹੌਲੀ ਹੋ ਕੇ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪਿਆਰੇ ਜਿਹੜੇ ਸਾਡੇ ਕੈਰਲ ਆ ਉਹਨਾਂ ਵਿੱਚ ਜਿਹੜੀਆਂ ਧਾਰਮਿਕ ਸਿੱਖਿਆਵਾਂ ਦਿੱਤੀਆਂ ਗਈਆਂ ਉਹਨਾਂ ਨੂੰ ਥੋੜ੍ਹਾ ਜਿਹਾ ਜਾਂਚਣਾ ਚਾਹੀਦਾ ਆ। ਇਹ ਬਹੁਤ ਵਧੀਆ ਗੀਤ ਆ। ਜਦੋਂ ਮੈਂ ਪਹਿਲੀ ਵਾਰ ਲੜੀ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਮੈਂ ਸੋਚਿਆ ਕਿ ਮੈਂ ਹਰ ਹਫ਼ਤੇ ਇੱਕ ਵੱਖਰੀ ਕੈਰਲ ਨੂੰ ਦੇਖਾਂਗਾ, ਪਰ ਜਿਵੇਂ ਹੀ ਮੈਂ ਇਸ ਪਹਿਲੀ ਕੈਰਲ ਬਾਰੇ ਸੋਚਣਾ ਸ਼ੁਰੂ ਕੀਤਾ, ਮੈਂ ਫੈਸਲਾ ਕੀਤਾ ਕਿ ਇਸ ਨੂੰ ਹੀ 3 ਹਫ਼ਤਿਆਂ ਵਿੱਚ ਦੇਖਾਂਗੇ। ਇਸ ਲਈ ਧਰਮ ਸ਼ਾਸਤਰ ਜਿਹੜਾ ਇਹਦੀਆਂ ਸਿੱਖਿਆਵਾਂ ਬਹੁਤ ਅਮੀਰ ਆ, ਜਾਂ ਧਰਮ ਸ਼ਾਸਤਰ ਬਹੁਤ ਅਮੀਰ ਆ ਕਾਹਦੇ ਵਿੱਚ, ਇਹਦੀਆਂ ਸਿੱਖਿਆਵਾਂ ਦੇ ਵਿੱਚ। ਜਿਸ ਕੈਰਲ ਨੂੰ ਅਸੀਂ ਜਾਂ ਮਸੀਹੀ ਗੀਤ ਨੂੰ ਅਸੀਂ ਅੱਗੇ ਦੇਖ ਰਹੇ ਹਾਂ ਉਹ ਹੈ ਹਾਰਕ ਦਾ ਹੈਰਲਡ ਏਂਜਲ ਸਿੰਘ। ਅਸੀਂ ਇਸਨੂੰ ਇੱਕ ਪਲ ਪਹਿਲਾਂ ਹੀ ਗਾਇਆ ਸੀ, ਭਜਨ ਪਹਿਲੀ ਵਾਰ ਲਗਭਗ 300 ਸਾਲ ਪਹਿਲਾਂ 1739 ਵਿੱਚ ਪ੍ਰਗਟ ਹੋਇਆ ਸੀ, ਅਤੇ ਅੱਜ ਸਾਡੇ ਕੋਲ ਜੋ ਸੰਸਕਰਣ ਹੈ ਉਹ ਚਾਰਲਸ ਵੇਸਲੇ ਅਤੇ ਜਾਰਜ ਵਿਟਫੀਲਡ ਦੇ ਸੁਮੇਲ ਦੁਆਰਾ ਲਿਖਿਆ ਗਿਆ ਸੀ। ਅੱਜ ਅਸੀਂ ਜੋ ਸੰਸਕਰਣ ਗਾਉਂਦੇ ਹਾਂ ਉਸ ਵਿੱਚ 3 ਛੰਦ ਹਨ, ਆਇਤ 1 ਅਤੇ ਸਿਰਲੇਖ ਲੁਕਾ 2 ਵਿੱਚ ਲੁਕਾ ਦੀ ਖੁਸ਼ਖਬਰੀ ਵਿੱਚ ਉਹਨਾਂ ਘਟਨਾਵਾਂ ਤੋਂ ਲਿਆ ਗਿਆ ਹੈ ਜੋ ਚਰਵਾਹੇ ਆਪਣੇ ਖੇਤਾਂ ਵਿੱਚ ਆਪਣੀਆਂ ਭੇਡਾਂ ਰੱਖ ਰਹੇ ਸਨ, ਅਤੇ ਪ੍ਰਭੂ ਦਾ ਇੱਕ ਦੂਤ ਉਹਨਾਂ ਉੱਤੇ ਪ੍ਰਗਟ ਹੋਇਆ, ਅਤੇ ਪ੍ਰਭੂ ਦੀ ਮਹਿਮਾ ਉਹਨਾਂ ਦੇ ਆਲੇ ਦੁਆਲੇ ਚਮਕੇ, ਅਤੇ ਉਹ ਉਸ ਚਮਕ ਨਾਲ ਭਰ ਗਏ ਅਤੇ ਉਹ ਡਰ ਨਾਲ ਭਰ ਗਏ। ਦੂਤ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਘੋਸ਼ਣਾ ਕੀਤੀ, ਪਰਮਾਤਮਾ ਦੀ ਉਸਤਤ ਕਰਦੇ ਹੋਏ, ਅਤੇ ਕਿਹਾ ਪਰਮੇਸ਼ਰ ਦੀ ਮਹਿਮਾ ਸਭ ਤੋਂ ਉੱਚੀ ਹੈ ਅਤੇ ਧਰਤੀ ਉੱਤੇ ਉਹਨਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ। ਇਸ ਲਈ ਪਹਿਲੀਆਂ 2 ਸਤਰਾਂ ਅਤੇ ਫਿਰ ਪਰਹੇਜ਼। ਪਹਿਲਾ ਸੁਣੋ, ਹੈਰਲਡ ਦੂਤ ਗਾਉਂਦੇ ਹਨ ਨਵੇਂ ਜੰਮੇ ਰਾਜੇ ਦੀ ਮਹਿਮਾ। ਮੈਂ ਮੰਨਦਾ ਹਾਂ ਕਿ ਇਸ ਹਫ਼ਤੇ ਆਇਤ 1, ਅਗਲੇ ਹਫ਼ਤੇ ਆਇਤ 2 ਅਤੇ ਹੋਰਨਾਂ ਨੂੰ ਵੇਖਣਾ ਆਮ ਗੱਲ ਹੋਵੇਗੀ, ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਮੈਂ ਇਸ ਹਫ਼ਤੇ ਆਇਤ 2 ਨੂੰ ਵੇਖਣਾ ਚਾਹੁੰਦਾ, ਕਿਉਂਕਿ ਆਇਤ 2 ਸਭ ਤੋਂ ਸਿੱਧੇ ਅਵਤਾਰ ਨੂੰ ਜਿਹੜਾ ਆ ਉਸ ਬਾਰੇ ਗੱਲ ਕਰਦੀ ਹੈ। ਆਇਤ 2 ਦੇ ਸ਼ਬਦ ਸੁਣੋ, ਮਸੀਹ ਉੱਚੇ ਸਵਰਗ ਦੁਆਰਾ ਪਿਆਰ ਕੀਤਾ ਗਿਆ, ਮਸੀਹ ਸਦੀਵੀ ਪ੍ਰਭੂ, ਦੇਰ ਨਾਲ ਵੇਖੋ ਉਹ ਆਇਆ, ਕੁਆਰੇ ਦੀ ਕੁੱਖ ਦੀ ਔਲਾਦ, ਮਸੀਹ ਵਿੱਚ ਪਰਦੇ ਵਿੱਚ ਪਰਮੇਸ਼ੁਰ ਵੇਖਦਾ ਹੈ। ਅਵਤਾਰ ਦੇਵਤੇ ਨੂੰ ਨਮਸਕਾਰ, ਮਨੁੱਖ ਦੇ ਨਾਲ ਰਹਿਣ ਲਈ ਖੁਸ਼ ਹੈ ਯੇਸੂ ਸਾਡਾ ਇਮਾਨੁਅਲ। ਭਾਸ਼ਾ ਜਿਹੜੀ ਆ ਲਿਖੀ ਗਈ ਬਹੁਤ ਸੁੰਦਰ ਆ, ਵਿਚਾਰ ਜਿਹੜੇ ਇਸ ਵਿੱਚ ਬਹੁਤੇ ਡੂੰਘੇ ਹਨ ਅਤੇ ਵਿਚਾਰ ਕਰਨ ਦੇ ਯੋਗ ਆ, ਪਰ ਮੈਨੂੰ ਇੱਕ ਵੀ ਸ਼ੱਕ ਹੈ ਕਿ ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ, ਜਿਵੇਂ ਕਿ ਬਹੁਤ ਸਾਰੇ ਲੋਕਾਂ ਲਈ ਹੈ, ਤਾਂ ਇਸ ਨੂੰ ਸਮਝਣਾ ਥੋੜ੍ਹਾ ਜਿਹਾ ਮੁਸ਼ਕਲ ਹੋਊਗਾ। ਹਾਰਕ ਦਾ ਹੈਰਲਡ ਏਂਜਲਸ ਗਾਇਨ ਦੀ ਆਇਤ 2 ਰੱਬ ਦੇ ਮਨੁੱਖ ਬਣਨ ਦੀ ਅਸਲੀਅਤ ਬਾਰੇ ਵਿਚਾਰ ਕਰ ਰਹੀ ਹੈ, ਮਾਸ ਨੂੰ ਲੈ ਕੇ ਜਾਂ ਪਰਮੇਸ਼ੁਰ ਜਾਂ ਸਾਡੇ ਨਾਲ ਪਰਮੇਸ਼ੁਰ ਖੁਦਾਵੰਦ ਦੇ ਇਨਸਾਨੀ ਰੂਪ ਨੂੰ ਧਾਰਨ ਕਰਨ ਵਿੱਚ ਜਾਂ ਪਰਮੇਸ਼ੁਰ ਸਾਡੇ ਨਾਲ। ਇਸ ਲਈ ਅੱਜ ਸਵੇਰੇ ਅਸੀਂ ਰੱਬ ਨੂੰ ਮਨੁੱਖ ਬਣਨ ਬਾਰੇ ਥੋੜ੍ਹਾ ਜਿਹਾ ਸੋਚਣ ਜਾ ਰਹੇ ਹਾਂ, ਉਸਦੇ ਅਵਤਾਰ ਧਾਰਨ ਕਰਨ ਬਾਰੇ ਸੋਚਣ ਜਾ ਰਹੇ। ਯਕੀਨਨ ਨੇ ਵਿਚਾਰ ਹੈ ਕਿ ਸਾਡੇ ਬ੍ਰਹਿਮੰਡ ਦਾ ਸਿਰਜਣਹਾਰ ਰੱਬ ਇੱਕ ਕਮਜ਼ੋਰ ਬੇਸਹਾਰਾ ਮਨੁੱਖੀ ਬੱਚਾ ਬਣ ਜਾਵੇਗਾ। ਬਾਈਬਲ ਦੇ ਸਭ ਤੋਂ ਹੈਰਾਨ ਕਰਨ ਵਾਲੇ ਵਿਚਾਰਾਂ ਵਿੱਚੋਂ ਇੱਕ ਹੈ। ਵਾਸਤਵ ਵਿੱਚ ਮੈਂ ਸੋਚਦਾ ਹਾਂ ਕਿ ਇਹ ਉਹੀ ਪਰਮਾਤਮਾ ਆਪਣੇ ਲੋਕਾਂ ਲਈ ਸਲੀਬ 'ਤੇ ਮਰੇਗਾ। ਇਸ ਵਿਚਾਰ ਦੇ ਸਦਮੇ ਵਿੱਚ ਇਹ ਦੂਸਰਾ ਹੈ। ਹਾਲਾਂਕਿ ਇਹ ਹੈਰਾਨ ਕਰਨ ਵਾਲਾ ਹੈ, ਈਸਾਈ ਧਰਮ ਦਾ ਇੱਕ ਕੇਂਦਰੀ ਨੀਂਹ ਪੱਥਰ ਇਹ ਤੱਥ ਹੈ ਕਿ ਪਰਮੇਸ਼ਰ ਨੇ ਮਾਸ ਧਾਰਨ ਕੀਤਾ ਜਾਂ ਇਨਸਾਨੀ ਰੂਪ ਧਾਰਨ ਕੀਤਾ। ਅਸੀਂ ਇਸ ਨੂੰ ਅਵਤਾਰਵਾਦ ਦਾ ਸਿਧਾਂਤ ਕਹਿੰਦੇ ਹਾਂ ਜਾਂ ਇਨਕਾਰਨੇਸ਼ਨ ਦਾ। ਅੱਜ ਸਵੇਰੇ ਅਸੀਂ ਬਹੁਤ ਸਾਰੇ ਮੁੱਖ ਸਵਾਲ ਜਿਹੜੇ ਪੁੱਛਣ ਅਤੇ ਜਵਾਬ ਦੇਣ ਜਾ ਰਹੇ ਹਾਂ ਅਤੇ ਅਵਤਾਰ ਦੇ 'ਤੇ ਹੈਰਾਨ ਹਾਂ। ਅਤੇ ਇਹਨਾਂ ਵਿੱਚੋਂ ਪਹਿਲਾ ਹੈ, ਕੀ ਬਾਈਬਲ ਸੱਚਮੁੱਚ ਇਹ ਸਿਖਾਉਂਦੀ ਹੈ ਕਿ ਮੁਕਤੀਦਾਤਾ ਸਰੀਰ ਦੇ ਵਿੱਚ ਆਵੇਗਾ? ਇਹ ਸਵਾਲ ਦਾ ਜਵਾਬ ਹਾਂ ਦੇ ਵਿੱਚ ਹੈ। ਮੈਂ ਤੁਹਾਨੂੰ ਇਸ ਦਿਖਾਉਣ ਲਈ ਪੁਰਾਣੇ ਅਹਿਦਨਾਮੇ ਦੇ ਇੱਕ ਤੇਜ਼ ਦੌਰੇ 'ਤੇ ਲੈ ਜਾਂਦਾ ਹਾਂ ਕਿ ਬਾਈਬਲ ਮੁਕਤੀਦਾਤਾ ਬਾਰੇ ਕੀ ਕਹਿੰਦੀ ਹੈ। ਸਭ ਤੋਂ ਪਹਿਲਾਂ ਜੋ ਅਸੀਂ ਆਉਣ ਵਾਲੇ ਮੁਕਤੀਦਾਤਾ ਬਾਰੇ ਸਿੱਖਦੇ ਹਾਂ ਉਹ ਬਿਲਕੁਲ ਸ਼ੁਰੂ ਵਿੱਚ ਹੀ ਸਿੱਖਿਆ ਜਾਂਦਾ ਹੈ। ਉਤਪੱਤੀ ਉਹਦਾ 3:15 ਵਿੱਚ ਸਹੀ ਸਮੇਂ ਦੇ ਦੌਰਾਨ ਵਿੱਚ ਇੱਥੇ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਸਭ ਕੁਝ ਕਿਵੇਂ ਬਣਾਇਆ ਅਤੇ ਇਹ ਚੰਗਾ ਸੀ, ਅਤੇ ਉਸਨੇ ਆਦਮ ਅਤੇ ਹਵਾ ਨੂੰ ਆਪਣੇ ਸਰੂਪ ਵਿੱਚ ਕਿਵੇਂ ਬਣਾਇਆ ਅਤੇ ਉਹਨਾਂ ਨੂੰ ਹਰ ਚੀਜ਼ ਉੱਤੇ ਰਾਜ ਦਿੱਤਾ ਜੋ ਮੌਜੂਦ ਹੈ। ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ, ਉਸਦੇ ਬਚਨ ਨੂੰ ਰੱਦ ਕੀਤਾ ਅਤੇ ਸ਼ੈਤਾਨ ਨੂੰ ਮੰਨਣਾ ਚੁਣਿਆ, ਅਤੇ ਉਸ ਫੈਸਲੇ ਦੇ ਨਤੀਜੇ ਵਜੋਂ ਪਰਮੇਸ਼ਰ ਨੇ ਉਹਨਾਂ ਉੱਤੇ ਇੱਕ ਨਿਆਂ ਲਿਆਂਦਾ। ਖੈਰ, ਉਸ ਨਿਰਣੇ ਵਿੱਚ ਖਾਸ ਤੌਰ 'ਤੇ ਸ਼ੈਤਾਨ ਦੇ ਵਿਰੁੱਧ ਨਿਰਣਾ, ਪਰਮੇਸ਼ਰ ਨੇ ਕਿਰਪਾ ਦੀ ਖੁਸ਼ਖਬਰੀ ਦਾ ਪਹਿਲਾ ਵਾਅਦਾ ਉਤਪੱਤੀ 3:15 ਵਿੱਚ ਕੀਤਾ। ਲਿਖਿਆ ਕਿ ਮੈਂ ਤੁਹਾਡੇ ਅਤੇ ਔਰਤ ਦੇ ਵਿੱਚ ਦੁਸ਼ਮਣੀ ਪਾਵਾਂਗਾ ਅਤੇ ਤੁਹਾਡੀ ਔਲਾਦ ਉਸਦੇ ਔਲਾਦ ਵਿਚਕਾਰ ਉਹ ਤੇਰੇ ਸਿਰ ਨੂੰ ਮਾਰੇ ਡੰਗੇਗਾ ਅਤੇ ਉਸ ਤੋਂ ਉਸਦੀ ਅੱਡੀ ਨੂੰ ਡੰਗ ਦੇਵੇਗਾ। ਮੁਕਤੀਦਾਤਾ ਜੋ ਪਾਪ ਅਤੇ ਸ਼ੈਤਾਨ ਨੂੰ ਕੁਚਲ ਦੇਵੇਗਾ, ਔਰਤ ਦੀ ਔਲਾਦ ਹੋਵੇਗਾ। ਇਸ ਲਈ ਇਹ ਇੱਕ ਵਾਅਦਾ ਹੈ ਕਿ ਆਉਣ ਵਾਲਾ ਮੁਕਤੀਦਾਤਾ ਮਾਸ ਅਤੇ ਲਹੂ ਇੱਕ ਮਨੁੱਖ ਵਿੱਚ ਇੱਕ ਬੱਚੇ ਦੇ ਜਨਮ ਅਤੇ ਔਰਤ ਦੀ ਔਲਾਦ ਹੋਵੇਗਾ। ਦੂਜਾ, ਅਸੀਂ ਯਸ਼ਾਇਆ ਉਹਦਾ 7:14 ਵਿੱਚ ਸਿੱਖਦੇ ਹਾਂ ਕਿ ਇਸ ਮੁਕਤੀਦਾਤਾ ਬੱਚੇ ਦੇ ਜਨਮ ਦੇ ਨਾਲ ਇੱਕ ਨਿਸ਼ਾਨੀ ਹੈ। ਯਸ਼ਾਇਆ ਦਾ ਇਹ ਚਿੰਨ੍ਹ 1:21 ਵਿੱਚ ਦੁਹਰਾਇਆ ਗਿਆ ਹੈ ਜੋ ਅਸੀਂ ਪਹਿਲਾਂ ਪੜ੍ਹਿਆ ਸੀ। ਇਹ ਆਇਤ ਕਹਿੰਦੀ ਹੈ ਕਿ ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ, ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ, ਇਸ ਦਾ ਨਾਮ ਇਮਾਨੁਅਲ ਰੱਖੇਗੀ। ਇਹ ਬੱਚਾ ਇੱਕ ਚਮਤਕਾਰੀ ਬੱਚਾ ਬਣਨਾ ਹੈ ਕਿਉਂਕਿ ਇਹ ਇੱਕ ਕੁਆਰੀ ਤੋਂ ਪੈਦਾ ਹੋਣ ਵਾਲਾ ਹੈ, ਇੱਕ ਔਰਤ ਤੋਂ ਪੈਦਾ ਹੋਇਆ ਜਿਸ ਨੇ ਕਦੇ ਵੀ ਕਿਸੇ ਮਰਦ ਨਾਲ ਕੋਈ ਜਿਨਸੀ ਸੰਬੰਧ ਨਹੀਂ ਬਣਾਏ ਸਨ। ਇਹ ਇੱਕ ਚਮਤਕਾਰੀ ਜਨਮ ਹੋਣਾ ਸੀ। ਮੈਨੂੰ ਯਾਦ ਹੈ ਕਿ ਮੈਂ ਕੁਆਰੀ ਦੇ ਜਨਮ ਬਾਰੇ ਕਿਸੇ ਨਾਲ ਗੱਲ ਕੀਤੀ ਸੀ। ਜਿਸ ਔਰਤ ਨਾਲ ਮੈਂ ਗੱਲ ਕਰ ਰਿਹਾ ਸੀ ਉਹ ਆਪਣੀਆਂ ਬਾਈਬਲਾਂ ਦੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਉਸਨੇ ਮੈਨੂੰ ਕਿਹਾ, ਬੇਸ਼ੱਕ ਕੁਆਰੀ ਸ਼ਬਦ ਦਾ ਅਨੁਵਾਦ ਮੁਟਿਆਰ ਕੀਤਾ ਜਾ ਸਕਦਾ ਹੈ ਅਤੇ ਇਹ ਹੋ ਸਕਦਾ ਹੈ, ਪਰ ਇਹ ਕਿਸ ਕਿਸਮ ਦਾ ਚਿੰਨ੍ਹ ਹੈ? ਜਵਾਨ ਔਰਤ ਬੱਚੇ ਦੇ ਨਾਲ ਹੋਵੇਗੀ, ਇਸ ਵਿੱਚ ਕੁਝ ਵੀ ਅਸਾਧਾਰਨ ਨਹੀਂ ਹੈ। ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੰਸਾਰ ਦਾ ਤਰੀਕਾ ਹੈ, ਪਰ ਇੱਥੇ ਯਸ਼ਾਇਆ ਨੇ ਲਿਖਿਆ ਹੈ, ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨੀ ਦੇਵੇਗਾ, ਕੁਆਰੀ ਬੱਚੇ ਦੇ ਨਾਲ ਹੋਵੇਗੀ। ਇਸ ਲਈ ਆਉਣ ਵਾਲੇ ਮੁਕਤੀਦਾਤਾ ਬਾਰੇ 2 ਹਨ, ਉਹ ਮਾਸ ਵਿੱਚ ਆਉਂਦਾ ਹੈ, ਔਰਤ ਦੀ ਔਲਾਦ ਅਤੇ ਔਰਤ ਇੱਕ ਕੁਆਰੀ ਹੋਵੇਗੀ। ਇਹ ਇੱਕ ਚਮਤਕਾਰੀ ਜਨਮ ਹੋਵੇਗਾ। ਨੋਟ ਕਰਨ ਵਾਲੀ ਤੀਜੀ ਗੱਲ, ਮੀਕਾ ਦਾ 5:2 ਵਿੱਚ ਆਉਂਦੀ ਹੈ, ਇੱਕ ਭਵਿੱਖਬਾਣੀ ਜੋ ਮਸੀਹ ਦੇ ਆਉਣ ਤੋਂ 700 ਪਹਿਲਾਂ ਹੋਈ ਸੀ। ਪਰ ਹੇ ਬੈਤਲਹਮ ਇਫਰਾਥਾ, ਭਾਵੇਂ ਤੂੰ ਯਹੂਦਾ ਦੇ ਗੋਤਾਂ ਵਿੱਚੋਂ ਛੋਟਾ ਹੈ, ਤੇਰੇ ਵਿੱਚੋਂ ਇੱਕ ਮੇਰੇ ਲਈ ਆਵੇਗਾ ਜੋ ਇਜ਼ਰਾਈਲ ਉੱਤੇ ਸ਼ਾਸਕ, ਜਿਸ ਦੀ ਸ਼ੁਰੂਆਤ ਪੁਰਾਣੇ ਸਮੇਂ ਤੋਂ ਹੈ। ਕੁਆਰੀ ਔਰਤ ਦਾ ਇਹ ਮਾਸ ਅਤੇ ਲਹੂ ਵਾਲਾ ਬੱਚਾ ਪਰੇ ਦੇ ਪਿੱਛੇ ਇੱਕ ਮਾਮੂਲੀ ਸ਼ਹਿਰ ਵਿੱਚ ਪੈਦਾ ਹੋਣ ਵਾਲਾ ਸੀ, ਬੈਤਲਹਮ। ਕੋਈ ਮਹੱਤਵ ਵਾਲਾ ਸਥਾਨ ਜਿਵੇਂ ਕਿ ਵਿਸ਼ਵ ਦੇ ਮੁਕਤੀਦਾਤਾ ਕੋਟ ਬ੍ਰਿਜ ਵਿੱਚ ਪੈਦਾ ਹੋਏ ਸਨ, ਅਜਿਹਾ ਕੁਝ ਮੁਕਤੀਦਾਤਾ ਬੈਤਲਹਮ ਤੋਂ ਆਵੇਗਾ। ਫਿਰ ਜਿਗਸੋ ਵਿੱਚ ਅੰਤਿਮ ਟੁਕੜਾ, ਮਲਾਕੀ ਵਿੱਚ ਇੱਕ ਭਵਿੱਖਬਾਣੀ ਹੈ ਜੋ ਯਿਸੂ ਤੋਂ ਲਗਭਗ 400 ਪਹਿਲਾਂ ਲਿਖੀ ਗਈ, ਪੁਰਾਣੇ ਹੈਦਰਾਮੇ ਦੀ ਆਖਰੀ ਕਿਤਾਬ ਹੈ। ਮਲਾਕੀ 4:5-6 ਆਇਤ ਵਿੱਚ ਕਹਿੰਦਾ ਹੈ, ਵੇਖੋ ਮੈਂ ਯਹੋਵਾ ਦੇ ਮਹਾਨ ਅਤੇ ਸ਼ਾਨਦਾਰ ਦਿਨ ਦੇ ਆਉਣ ਤੋਂ ਪਹਿਲਾਂ ਏਲੀਆ ਨਬੀ ਨੂੰ ਤੁਹਾਡੇ ਕੋਲ ਭੇਜਾਂਗਾ। ਪਿਤਾਓ, ਅਜਿਹਾ ਨਾ ਹੋਵੇ ਕਿ ਮੈਂ ਆਵਾਂ ਅਤੇ ਪੂਰੀ ਤਬਾਹੀ ਦੇ ਫਰਮਾਨ ਨਾਲ ਧਰਤੀ ਨੂੰ ਮਾਰ ਦਿਆਂ। ਮਲਾਕੀ ਇਹ ਬਿੰਦੂ ਬਣਾ ਰਿਹਾ ਕਿ ਪਰਮਾਤਮਾ ਆਪਣੇ ਪਰਦਾਫਾਸ਼ ਤੋਂ ਪਹਿਲਾਂ ਮਸੀਹਾ ਲਈ ਇੱਕ ਅਗਾਹ ਵਧੂ ਭੇਜੇਗਾ। ਉਸ ਸਮੇਂ ਦੇ ਯਹੂਦੀ ਇਸ ਭਵਿੱਖਬਾਣੀ ਤੋਂ ਵਿਸ਼ਵਾਸ ਕਰਦੇ ਸਨ ਕਿ ਏਲੀਆ ਮਸੀਹ ਦੇ ਆਉਣ ਤੋਂ ਪਹਿਲਾਂ ਵਾਪਸ ਆ ਜਾਵੇਗਾ। ਯਿਸੂ ਨੇ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਪਛਾਣ ਕੀਤੀ, ਉਹ ਸੰਦੇਸ਼ਵਾਹਕ ਜਿਸ ਨੇ ਉਸ ਵਾਅਦੇ ਨੂੰ ਪੂਰਾ ਕੀਤਾ। ਇਸ ਲਈ ਜਿਵੇਂ ਕਿ ਪੁਰਾਣੇ ਅਹਿਦਨਾਮੇ ਆਉਣ ਵਾਲੇ ਮਸੀਹਾ ਵੱਲ ਇਸ਼ਾਰਾ ਕਰਦਾ ਹੈ, ਸਾਨੂੰ ਕੀ ਲੱਭਣਾ ਹੈ? ਉਹ ਸਰੀਰ ਵਿੱਚ ਆਵੇਗਾ। ਸਾਨੂੰ ਕੀ ਲੱਭਦਾ ਹੈ? ਉਹ ਸਰੀਰ ਵਿੱਚ ਆਵੇਗਾ, ਉਹ ਇੱਕ ਔਰਤ ਦੀ ਔਲਾਦ ਹੋਵੇਗਾ, ਇੱਕ ਕੁਆਰੀ ਤੋਂ ਪੈਦਾ ਹੋਵੇਗਾ, ਉਹ ਬੈਤਲਮ ਵਿੱਚ ਪੈਦਾ ਹੋਵੇਗਾ, ਇੱਕ ਕਸਬੇ ਵਿੱਚ ਜੋ ਕਿਸੇ ਜੋ ਕਿਸ ਤੋਂ ਪਰੇ ਹੈ, ਅਤੇ ਉਸ ਨੂੰ ਇੱਕ ਦੂਤ ਦੁਆਰਾ ਘੋਸ਼ਿਤ ਕੀਤਾ ਜਾਵੇਗਾ। ਚਾਰ ਭਵਿੱਖਬਾਣੀ ਤੱਥ ਜੋ ਮਸੀਹੀ ਵੱਲ ਇਸ਼ਾਰਾ ਕਰਦੇ ਹਨ। ਕੀ ਬਾਈਬਲ ਸੱਚਮੁੱਚ ਇਹ ਸਿਖਾਉਂਦੀ ਹੈ ਕਿ ਮੁਕਤੀਦਾਤਾ ਸਰੀਰ ਵਿੱਚ ਆਵੇਗਾ? ਹਾਂ, ਇਹ ਕਰਦੀ ਹੈ। ਦੂਜਾ ਸਵਾਲ, ਆਓ ਇਸ ਸਵਾਲ 'ਤੇ ਵਿਚਾਰ ਕਰੀਏ, ਯਿਸੂ ਸੰਸਾਰ ਵਿੱਚ ਕਿਵੇਂ ਆਇਆ? ਮਰੀਅਮ ਨੂੰ ਯੂਸਫ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ ਗਿਆ ਸੀ, ਉਹਨਾਂ ਦੀ ਰਸਮੀ ਸ਼ਮੂਲੀਅਤ ਸੀ। ਹੁਣ ਇਹ ਪ੍ਰਾਚੀਨ ਰੁਝੇਵਾਂ ਅੱਜ ਦੇ ਰੁਝੇਵਿਆਂ ਨਾਲੋਂ ਬਹੁਤ ਵੱਖਰਾ ਸੀ। ਉਹ ਕਾਨੂੰਨ ਦੁਆਰਾ ਬੰਨੇ ਹੋਏ ਸਨ, ਅਤੇ ਕੁੜਮਾਈ ਨੂੰ ਤੋੜਨ ਲਈ ਤਲਾਕ ਦੀ ਲੋੜ ਹੋਵੇਗੀ, ਜਿਵੇਂ ਕਿ ਵਿਆਹ ਤੋੜਨਾ ਹੁੰਦਾ। ਮੱਤੀ ਸਾਨੂੰ ਇਸ ਡਰਾਮੇ ਬਾਰੇ ਲਗਭਗ ਪੂਰੀ ਤਰ੍ਹਾਂ ਯੂਸਫ ਦੇ ਨਜ਼ਰੀਏ ਤੋਂ ਦੱਸਦਾ ਹੈ, ਅਤੇ ਲੋਕਾਂ ਦੀ ਖੁਸ਼ਖਬਰੀ ਵਿੱਚ ਅਸੀਂ ਮਰੀਅਮ ਦੇ ਦ੍ਰਿਸ਼ਟੀਕੋਣ ਤੋਂ ਕਹਾਣੀ ਪ੍ਰਾਪਤ ਕਰਦੇ ਹਾਂ। ਮੱਤੀ ਸਾਨੂੰ ਇਹ ਦੱਸਦਾ ਹੈ ਕਿ ਉਹ ਇਕੱਠੇ ਹੋਏ ਤੋਂ ਪਹਿਲਾਂ, ਯਾਨੀ ਉਹਨਾਂ ਦੇ ਜਿਨਸੀ ਸੰਬੰਧ ਬਣਾਉਣ ਤੋਂ ਪਹਿਲਾਂ, ਮੈਰੀ ਜਿਹੜੀ ਸੀ ਉਹ ਗਰਭਵਤੀ ਪਾਈ ਗਈ, ਪਵਿੱਤਰ ਆਤਮਾ ਦੁਆਰਾ ਗਰਭਵਤੀ। ਹੁਣ ਇਹ ਹਰ ਤਰ੍ਹਾਂ ਦਾ ਸਮਾਨ ਜਿਹੜੀਆਂ ਗੱਲਾਂ ਆ ਉਹ ਯੂਸਫ ਦੇ ਸਰ ਵਿੱਚੋਂ ਜਿਹੜੀਆਂ ਚੱਲ ਰਹੀਆਂ ਸੀ ਕਿ ਮੈਨੂੰ ਪਤਾ ਹੈ ਕਿ ਇਹ ਮੇਰੀ ਨਹੀਂ ਹੈ, ਉਹ ਕਿਸੇ ਹੋਰ ਨਾਲ ਹੋਣੀ ਚਾਹੀਦੀ ਆ। ਉਹ ਗੁੱਸੇ ਵਿੱਚ ਭੜਕ ਸਕਦਾ ਸੀ, ਉਸਦੀ ਰਿਪੋਰਟ ਕਰ ਸਕਦਾ ਸੀ, ਅਤੇ ਉਸਨੂੰ ਵਿਚਾਰ ਲਈ ਪੱਥਰ ਮਾਰ ਕੇ ਮਾਰ ਸਕਦਾ ਸੀ। ਪਰ ਮੱਤੀ ਇੱਕ ਬਾਪੂ ਦੀ 19 ਤੋਂ ਅਸੀਂ ਸਿੱਖਦੇ ਹਾਂ ਕਿ ਉਸਦੀ ਦੁਨੀਆ ਦੇ ਟੁੱਟਣ ਅਤੇ ਉਸਦੀਆਂ ਉਮੀਦਾਂ ਅਤੇ ਸੁਪਨਿਆਂ ਦੇ ਚਕਨਾਚੂਰ ਹੋਣ ਦੇ ਬਾਵਜੂਦ ਉਸਨੇ ਇੱਕ ਬੜਾ ਸੋਚਿਆ ਸਮਝਿਆ ਜਵਾਬ ਦਿੱਤਾ, ਅਤੇ ਉਸਦਾ ਪਤੀ ਯੂਸਫ ਇੱਕ ਧਰਮੀ ਆਦਮੀ ਹੋਣ ਕਰਕੇ ਉਸਨੂੰ ਸ਼ਰਮਿੰਦਾ ਕਰਨ ਲਈ ਤਿਆਰ ਨਹੀਂ ਸੀ। ਉਸਨੇ ਚੁੱਪ ਚਾਪ ਉਸਨੂੰ ਤਲਾਕ ਦੇਣ ਦਾ ਸੰਕਲਪ ਲਿਆ। ਉਹ ਆਪਣੇ ਕੱਪੜੇ ਪਾੜ ਨਗਾਲਾਂ ਕੱਢਣ, ਉਸਨੂੰ ਪੱਥਰ ਮਾਰਨ ਦੇ ਆਪਣੇ ਅਧਿਕਾਰਾਂ ਦੇ ਅੰਦਰ ਸੀ, ਪਰ ਉਸਨੇ ਉਸਨੂੰ ਦਰਦ ਤੋਂ ਬਚਾਉਣ ਲਈ ਚੁੱਪ ਚਾਪ ਤਲਾਕ ਦੇਣ ਦਾ ਫੈਸਲਾ ਕੀਤਾ। ਇਹ ਉਦੋਂ ਤੱਕ ਹੈ ਜਦੋਂ ਤੱਕ ਕਿ ਪ੍ਰਭੂ ਦਾ ਇੱਕ ਦੂਤ ਉਸਨੂੰ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਉਸਨੂੰ ਕੁਝ ਚੀਜ਼ਾਂ ਬਾਰੇ ਸਿੱਧਾ ਕਰ ਦਿੱਤਾ। ਉਸਨੂੰ ਆਪਣੀ ਪਤਨੀ ਦੇ ਰੂਪ ਵਿੱਚ ਘਰ ਲੈ ਜਾਣ ਤੋਂ ਨਾ ਡਰ, ਕਿਉਂ ਜੋ ਕੁਝ ਉਸ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਇੱਥੇ ਕੋਈ ਬੇਵਫਾਈ ਨਹੀਂ ਹੈ ਯੂਸਫ, ਇੱਥੇ ਕੋਈ ਵਿਚਾਰ ਨਹੀਂ ਹੈ ਯੂਸਫ, ਇੱਥੇ ਕੋਈ ਜਿਣਸੀ ਵਿਸ਼ਵਾਸਘਾਤ ਨਹੀਂ ਹੈ ਯੂਸਫ। ਸਾਡੇ ਕੋਲ ਜੋ ਕੁਝ ਹੈ ਉਹ ਪਰਮੇਸ਼ੁਰ ਦਾ ਇੱਕ ਹੱਡ ਭਰਨ ਵਾਲਾ ਚਮਤਕਾਰ ਹੈ, ਉਸਦਾ ਇੱਕ ਪੁੱਤਰ ਹੋਣ ਵਾਲਾ ਹੈ, ਅਤੇ ਤੁਸੀਂ ਉਸਨੂੰ ਯੇਸੂ ਕਹਿਣ ਜਾ ਰਹੇ ਹੋ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਅਤੇ ਇਹ ਗੱਲ ਨੂੰ ਪੂਰਾ ਕਰਨ ਲਈ ਹੋਇਆ ਹੈ ਜੋ ਨਬੀ ਦੁਆਰਾ ਕਿਹਾ ਗਿਆ ਸੀ, ਉਹ ਉਸਨੂੰ ਇਮਾਨੁਅਲ ਕਹਿਣਗੇ, ਪਰਮੇਸ਼ੁਰ ਸਾਡੇ ਨਾਲ ਹੈ। ਯੂਸਫ ਉੱਠਿਆ, ਜਿਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਤਾਂ ਦੀ ਬੇਚੈਨੀ ਨੀਂਦ ਸੀ, ਅਤੇ ਮਰੀਅਮ ਨੂੰ ਆਪਣੀ ਪਤਨੀ ਵਜੋਂ ਘਰ ਲੈ ਗਿਆ। ਅਤੇ ਮੈਥਿਊ ਸਾਨੂੰ ਇਹ ਦੱਸਣ ਲਈ ਦੁਖੀ ਹੈ ਕਿ ਮੇਰੀ ਅਤੇ ਯੂਸਫ ਨੇ ਉਦੋਂ ਤੱਕ ਸੈਕਸ ਨਹੀਂ ਕੀਤਾ, ਉਸ ਨੂੰ ਨਹੀਂ ਜਾਣਦਾ ਸੀ, ਜਦੋਂ ਤੱਕ ਉਸਨੇ ਇੱਕ ਪੁੱਤਰ ਨੂੰ ਜਨਮ ਨਹੀਂ ਦਿੱਤਾ ਸੀ। ਮੈਥਿਊ ਸਾਨੂੰ ਬਿਨਾਂ ਕਿਸੇ ਅਨਿਸ਼ਚਿਤ ਸ਼ਬਦਾਂ ਵਿੱਚ ਦੱਸਦਾ ਹੈ ਕਿ ਇਹ ਕਿਸ ਬਾਰੇ ਹੈ ਜਿਸ ਬਾਰੇ ਉਹ ਲਿਖ ਰਿਹਾ, ਅਤੇ ਉਹ ਪੁਰਾਣੇ ਯਾਦਨਾਮੇ ਦੇ ਦੋ ਹਵਾਲਿਆਂ ਦੁਆਰਾ ਅਜਿਹਾ ਕਰਦਾ ਹੈ। ਇਹਨਾਂ ਦੋ ਸੰਦਰਭਾਂ ਵਿੱਚ ਸਾਡੇ ਦੋ ਨਾਮ ਹਨ, ਇਮਾਨੁਅਲ ਅਤੇ ਯੇਸੂ। ਆਓ ਸਭ ਤੋਂ ਪਹਿਲਾਂ ਇਮਾਨੁਅਲ ਨੂੰ ਵੇਖੀਏ। ਇਮਾਨੁਅਲ ਸ਼ਬਦ ਦਾ ਅਰਥ ਹੈ ਰੱਬ ਸਾਡੇ ਨਾਲ। ਸਾਡਾ ਭਜਨ ਕਹਿੰਦਾ ਹੈ ਕਿ ਮਨੁੱਖਾਂ ਦੇ ਨਾਲ ਰਹਿਣ ਲਈ ਪ੍ਰਸੰਨ ਹੋਇਆ ਯੇਸੂ ਸਾਡਾ ਇਮਾਨੁਅਲ। ਇਮਾਨੁਅਲ ਕੋਈ ਪ੍ਰਾਰਥਨਾ ਜਾਂ ਬੇਨਤੀ ਨਹੀਂ ਹੈ, ਇਹ ਸਿਰਫ ਇੱਕ ਤੱਥ ਦਾ ਬਿਆਨ ਹੈ, ਅਤੇ ਇਹ ਸਾਨੂੰ ਯਿਸ਼ਾਇਆ 7 ਬਾਬ ਦੀ 14 ਵਿੱਚ ਉਸ ਆਇਤ ਵੱਲ ਵਾਪਸ ਲਿਜਾਂਦਾ ਹੈ। ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨੀ ਦੇਵੇਗਾ, ਕੁਆਰੀ ਬੱਚੇ ਦੇ ਨਾਲ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਰੱਖੇਗੀ, ਅਤੇ ਉਸਨੂੰ ਇਮਾਨੁਅਲ ਕਹਾਂਗੇ। ਮੈਥਿਊ ਦਾ ਸੰਦੇਸ਼ ਇਹ ਭਵਿੱਖਬਾਣੀ ਦਾ ਬੱਚਾ ਅਤੇ ਵਾਅਦੇ ਦਾ ਬੱਚਾ ਜੋ ਇੱਕ ਨਿਸ਼ਾਨੀ ਹੋਣਾ ਸੀ, ਅਤੇ ਅੰਤ ਵਿੱਚ ਆ ਗਿਆ ਹੈ ਕਿ ਮੈਥਿਊ ਕਿਹਾ ਗਿਆ ਕਿ ਭਵਿੱਖਬਾਣੀ ਪੂਰੀ ਹੋ ਗਈ ਹੈ, ਅਤੇ ਇਹ ਬੱਚਾ ਸਾਡੇ ਨਾਲ ਰੱਬ ਤੋਂ ਘੱਟ ਨਹੀਂ ਹੈ। ਸਰੀਰ ਵਿੱਚ ਪਰਮੇਸ਼ੁਰ ਮਨੁੱਖਾਂ ਵਿੱਚ ਜਿਹੜਾ ਉਹ ਚੱਲਦਾ ਹੈ। ਦੇਰ ਨਾਲ ਆਇਆ ਉਹ ਮਸੀਹ ਕੁਆਰੀ ਦੀ ਕੁੱਖ ਦੀ ਔਲਾਦ, ਮਾਸ ਵਿੱਚ ਪਰਦੇ ਦੇ ਵਿੱਚ ਪਰਮੇਸ਼ੁਰ ਵੇਖਦਾ ਹੈ। ਹੁਣ ਯਹੂਦੀ ਪਾਠਕਾਂ ਲਈ ਇੱਕ ਵੱਡਾ ਝਟਕਾ ਹੋਣਾ ਸੀ, ਕਿਉਂਕਿ ਯਹੂਦੀਆਂ ਕੋਲ ਰੱਬ ਦਾ ਅਜਿਹਾ ਉੱਚਾ ਨਜ਼ਰੀਆ ਸੀ ਕਿ ਉਸਦਾ ਕੋਈ ਮੂਰਤ ਨਹੀਂ ਬਣਾਉਂਦੇ ਸਨ, ਉਹ ਉਸਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਸਨ, ਅਤੇ ਜਦੋਂ ਉਹ ਉਸਦਾ ਨਾਮ ਲਿਖਦੇ ਸਨ ਤਾਂ ਉਹ ਅੱਖਰ ਹਟਾ ਦਿੰਦੇ ਸਨ। ਇਸ ਨੇ ਉਹਨਾਂ ਦੇ ਰੋਮਨ ਜੇਤੂਆਂ ਨੂੰ ਇੰਨਾ ਹੈਰਾਨ ਕਰ ਦਿੱਤਾ ਕਿ ਉਹਨਾਂ ਨੇ ਯਹੂਦੀਆਂ ਨੂੰ ਨਾਸਤਕ ਕਿਹਾ, ਕਿਉਂਕਿ ਉਹਨਾਂ ਕੋਲ ਵੇਖਣ ਅਤੇ ਇਸ਼ਾਰਾ ਕਰਨ ਅਤੇ ਕਹਿਣ ਲਈ ਕੁਝ ਨਹੀਂ ਸੀ ਕਿ ਇੱਥੇ ਸਾਡਾ ਰੱਬ ਹੈ ਜਾਂ ਇੱਥੇ ਸਾਡਾ ਰੱਬ ਹੈ। ਪਰ ਇਸ ਪਿਛੋਕੜ ਦੇ ਵਿਰੁੱਧ ਹੈ ਕਿ ਮੈਥਿਊ ਦਾਅਵਾ ਕਰਦਾ ਹੈ ਕਿ ਪਰਮਾਤਮਾ ਨੇ ਸਾਨੂੰ ਨਾ ਸਿਰਫ ਆਪਣੀ ਪ੍ਰਤੀਨਿਧਤਾ ਦਿੱਤੀ ਹੈ, ਪਰ ਇਹ ਕਿ ਉਹ ਅਸਲ ਵਿੱਚ ਸਾਡੀ ਮਨੁੱਖੀ ਸਥਿਤੀ ਵਿੱਚ ਹਿੱਸਾ ਲੈਣ ਲਈ ਵਿਅਕਤੀਗਤ ਰੂਪ ਵਿੱਚ ਆਇਆ ਹੈ। ਕੀ ਦਾਅਵਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਕੱਟੜਪੰਥੀ ਹੈ, ਇਹ ਬਹੁਤ ਅੰਤਮ ਹੈ, ਇਹ ਬਹੁਤ ਨਿਵੇਕੜਾ ਹੈ ਅਤੇ ਨਿਸ਼ਚਿਤ ਤੌਰ 'ਤੇ ਸਾਡੇ ਆਧੁਨਿਕ ਵਿਚਾਰ ਨਾਲ ਫਿੱਟ ਨਹੀਂ ਬੈਠਦਾ ਕਿ ਅਸੀਂ ਸਾਰੇ ਕੰਮ ਕਰ ਰਹੇ ਹਾਂ ਅਤੇ ਆਪਣੇ ਤਰੀਕੇ ਨਾਲ ਪਰਮਾਤਮਾ ਤੱਕ ਪਹੁੰਚ ਰਹੇ ਹਾਂ। ਨਹੀਂ, ਮੈਥਿਊ ਕਹਿੰਦਾ ਕਿ ਰੱਬ ਨੇ ਸਾਡੇ ਲਈ ਆਪਣਾ ਰਾਹ ਆਪ ਅਪਣਾਇਆ। ਇਹ ਯਿਸੂ ਜੋ ਆਇਆ ਹੈ ਇਮਾਨੁਅਲ ਕੋਈ ਨਹੀਂ, ਕੋਈ ਮਹਾਨ ਗੁਰੂ ਨਹੀਂ, ਕੋਈ ਦਾਰਸ਼ਨਿਕ ਨਹੀਂ ਹੈ, ਕੋਈ ਗੁਰੂ ਨਹੀਂ, ਮੁਹੰਮਦ ਜਾਂ ਗਾਂਧੀ ਦਾ ਕੋਈ ਹਾਣੀ ਨਹੀਂ ਹੈ, ਉਹ ਅਸਲ ਵਿੱਚ ਅਤੇ ਪੂਰੀ ਤਰ੍ਹਾਂ ਪਰਮੇਸ਼ਵਰ ਸਾਡੇ ਨਾਲ ਆ। ਇਹੋ ਜ਼ਰੂਰੀ ਦਾਅਵਾ ਹੈ ਜਿਸ 'ਤੇ ਈਸਾਈ ਧਰਮ ਬਣਾਇਆ ਗਿਆ ਹੈ। ਇਹ ਇੱਕ ਅਜਿਹਾ ਦਾਅਵਾ ਹੈ ਜਿਸ ਨੂੰ ਇਸ ਦੀ ਸੰਪੂਰਨਤਾ ਵਿੱਚ ਵਿਸ਼ਵਾਸ ਨੂੰ ਛੱਡੇ ਬਿਨਾਂ ਛੱਡਿਆ ਨਹੀਂ ਜਾ ਸਕਦਾ। ਅਗਲਾ ਸਵਾਲ ਜਿਸ ਨੂੰ ਅਸੀਂ ਨਜਿੱਠਣ ਦੀ ਲੋੜ ਹੈ ਉਹ ਹੈ ਕਿ ਕੀ ਅਸੀਂ ਸੱਚਮੁੱਚ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਇੱਕ ਕੁਆਰੀ ਤੋਂ ਪੈਦਾ ਹੋਇਆ ਸੀ। ਕੁਆਰੀ ਜਨਮ ਪਰੀ ਕਹਾਣੀ ਜ਼ਰੂਰ, ਕੀ ਇਹ ਸਿਰਫ ਇੱਕ ਮਿੱਥਿਆ ਹੈ ਜੋ ਕੁਝ ਅਸੁਵਿਧਾਜਨਕ ਏਜੰਸੀ ਅਵਿਸ਼ਵਾਸਾਂ ਨੂੰ ਢੱਕਣ ਲਈ ਬਣਾਇਆ ਗਿਆ ਹੈ? ਯਕੀਨਨ ਕੁਝ ਅਜਿਹੇ ਹਨ ਜੋ ਇਸ ਤਰ੍ਹਾਂ ਸੋਚਦੇ ਹਨ। ਚਰਚ ਆਫ ਇੰਗਲੈਂਡ ਦਾ ਇੱਕ ਬਦਨਾਮ ਸਾਬਕਾ ਬਿਸ਼ਪ ਟੈਲੀਵਿਜ਼ਨ 'ਤੇ ਪ੍ਰਗਟ ਹੋਇਆ 1980 ਦੇ ਦਹਾਕੇ ਵਿੱਚ ਅਤੇ ਕਿਹਾ, ਮੈਨੂੰ ਬਹੁਤ ਸ਼ੱਕ ਹੈ ਕਿ ਰੱਬ ਇੱਕ ਕੁਆਰੀ ਜਨਮ ਦਾ ਪ੍ਰਬੰਧ ਕਰੇਗਾ। ਇਹ ਇੱਕ ਬਿਸ਼ਪ ਲਈ ਬਹੁਤ ਹੈਰਾਨੀ ਕਰਨ ਜਨਕ ਦਾਅਵਾ ਜਾਂ ਬਿਆਨ ਸੀ, ਪਰ ਉਦੋਂ ਤੋਂ ਇਹ ਨਾਮਤਰ ਪਾਦਰੀਆਂ ਦੇ ਬਹੁਤ ਜ਼ਿਆਦਾ ਮੁੱਖ ਤਾਰਾ ਬਣ ਗਿਆ ਹੈ। ਪਰ ਤੁਸੀਂ ਦੇਖਦੇ ਹੋ ਕਿ ਈਸਾਈਅਤ ਅਸਲ ਵਿੱਚ ਕੀ ਵਾਪਰਿਆ ਇਸ ਨਾਲ ਸੰਬੰਧਿਤ, ਨਾ ਕਿ ਇਸ ਨਾਲ ਜੋ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਜਾਂ ਨਹੀਂ। ਤੁਸੀਂ ਦੇਖਦੇ ਹੋ ਕਿ ਰੱਬ ਨੇ ਕਿਸੇ ਚੀਜ਼ ਤੋਂ ਸੰਸਾਰ ਬਣਾਇਆ, ਇਸ ਨੂੰ ਜਾਨਵਰਾਂ ਪੰਛੀਆਂ ਅਤੇ ਮੱਛੀਆਂ ਨਾਲ ਭਰਿਆ, ਮਰਦ ਅਤੇ ਔਰਤਾਂ ਜੋ ਉਹ ਅਸਲ ਵਿੱਚ ਸੰਸਾਰ ਵਿੱਚ ਆਇਆ ਅਤੇ ਮਨੁੱਖਾਂ ਵਿੱਚ ਚੱਲਿਆ। ਜੇ ਉਸਨੇ ਬਿਮਾਰਾਂ ਨੂੰ ਚੰਗਾ ਕੀਤਾ, ਅੰਨੇ ਨੂੰ ਦ੍ਰਿਸ਼ਟੀ ਦਿੱਤੀ ਅਤੇ ਮੁਰਦਿਆਂ ਨੂੰ ਉਭਾਰਿਆ, ਜੇ ਉਸਨੇ ਇਹ ਸਭ ਕੁਝ ਕੀਤਾ ਤਾਂ ਉਸਨੂੰ ਕੁਆਰੀ ਜਨਮ ਲੈਣ ਤੋਂ ਕੀ ਕੌਣ ਰੋਕਦਾ ਸੀ? ਜੇਕਰ ਉਸਦੀ ਪ੍ਰਭੂ ਸੱਤਾ ਵਿੱਚ ਉਹ ਅਜਿਹਾ ਕਰਨਾ ਚੁਣਦਾ ਹੈ ਤਾਂ ਮਸਲਾ ਅਸਲ ਵਿੱਚ ਕੁਆਰੀ ਦਾ ਜਨਮ ਦਾ ਨਹੀਂ ਹੈ। ਸੱਚਾ ਸਵਾਲ ਇਹ ਹੈ ਕਿ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮਾਤਮਾ ਉਸ ਵਿੱਚ ਪ੍ਰਭੂ ਸੱਤਾਵਾਨ ਹੈ ਜੋ ਕਰਨ ਦੀ ਚੋਣ ਕਰਦਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਰੱਬ ਚਮਤਕਾਰ ਕਰ ਸਕਦਾ ਹੈ? ਜੇ ਉਹ ਕਰ ਸਕਦਾ ਹੈ ਤਾਂ ਕੁਆਰੀ ਦਾ ਜਨਮ ਕਿਸੇ ਹੋਰ ਚਮਤਕਾਰੀ ਚੀਜ਼ ਨਾਲੋਂ ਜ਼ਿਆਦਾ ਅਸਾਧਾਰਨ ਹੈ ਜੋ ਉਹ ਕਰ ਸਕਦਾ ਹੈ? ਤਾਂ ਫਿਰ ਰੱਬ ਨੇ ਕੁਆਰੀ ਜਨਮ ਦੁਆਰਾ ਇਸ ਸੰਸਾਰ ਵਿੱਚ ਆਉਣਾ ਕਿਉਂ ਚੁਣਿਆ? ਖੈਰ, ਬਹੁਤ ਸਾਰੇ ਕਾਰਨ ਹਨ, ਮੈਂ ਚਾਹੁੰਦਾ ਹਾਂ ਕਿ ਅਸੀਂ ਜਲਦੀ ਚਾਰ ਦੀ ਰੂਪ ਰੇਖਾ ਨੂੰ ਵੇਖੀਏ। ਸਭ ਤੋਂ ਪਹਿਲਾਂ ਮਸੀਹ ਦੇ ਸੰਕਲਪ ਨੂੰ ਲਿਆਉਣ ਲਈ ਪਵਿੱਤਰ ਆਤਮਾ ਦੀ ਕਿਰਿਆ, ਉਸ ਕੰਮ ਦੀ ਸੰਪੂਰਨ ਨਵੀਨਤਾ ਵੱਲ ਇਸ਼ਾਰਾ ਕਰਦੀ ਹੈ ਜੋ ਪਰਮੇਸ਼ੁਰ ਪੂਰਾ ਕਰ ਰਿਹਾ ਹੈ। ਇਹ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਪਰਮੇਸ਼ੁਰ ਬਿਲਕੁਲ ਨਵਾਂ ਕਰ ਰਿਹਾ ਹੈ, ਲਗਭਗ ਉਹ ਇੱਕ ਪੁਨਰ ਸਿਰਜਣ ਸ਼ੁਰੂ ਕਰ ਰਿਹਾ ਹੈ। ਦੂਸਰਾ, ਇਹ ਦਰਸਾਉਂਦਾ ਹੈ ਕਿ ਮੁਕਤੀ ਪ੍ਰਭੂ ਤੋਂ ਆਉਣੀ ਚਾਹੀਦੀ ਹੈ, ਜਿਵੇਂ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਔਰਤ ਦਾ ਬੀਜ ਅੰਤ ਵਿੱਚ ਸੱਪ ਨੂੰ ਤਬਾਹ ਕਰ ਦੇਵੇਗਾ। ਉਸੇ ਤਰ੍ਹਾਂ ਪਰਮੇਸ਼ੁਰ ਨੇ ਇਸ ਨੂੰ ਆਪਣੀ ਸ਼ਕਤੀ ਦੁਆਰਾ ਲਿਆਇਆ, ਨਾ ਕਿ ਸਿਰਫ ਮਨੁੱਖੀ ਕੋਸ਼ਿਸ਼ਾਂ ਦੁਆਰਾ। ਕੁਆਰੀ ਦਾ ਜਨਮ ਇੱਕ ਬੇਮਿਸਾਲ ਰਿਮਾਈਂਡਰ ਹੈ ਕਿ ਮੁਕਤੀ ਕਦੇ ਵੀ ਮਨੁੱਖੀ ਕੋਸ਼ਿਸ਼ਾਂ ਦੁਆਰਾ ਨਹੀਂ ਆ ਸਕਦੀ, ਪਰ ਇਹ ਖੁਦ ਪਰਮਾਤਮਾ ਦਾ ਕੰਮ ਹੋਣਾ ਚਾਹੀਦਾ ਆ। ਤੀਸਰਾ, ਕੁਆਰੀ ਜਨਮ ਨੇ ਇੱਕ ਵਿਅਕਤੀ ਵਿੱਚ ਪੂਰਨ ਦੇਵਤਾ ਅਤੇ ਪੂਰੀ ਮਨੁੱਖਤਾ ਦੀ ਏਕਤਾ ਨੂੰ ਸੰਭਵ ਬਣਾਇਆ ਹੈ, ਅਤੇ ਇਸ ਨੂੰ ਥੋੜ੍ਹੇ ਸਮੇਂ ਬਾਅਦ ਅਸੀਂ ਦੇਖਾਂਗੇ। ਚੌਥਾ, ਕੁਆਰੀ ਜਨਮ ਵੀ ਆਦਮ ਦੁਆਰਾ ਵਿਰਾਸਤ ਵਿੱਚ ਮਿਲੇ ਪਾਪ ਨੂੰ ਲਏ ਬਿਨਾਂ ਮਸੀਹ ਦੀ ਸੱਚੀ ਮਨੁੱਖਤਾ ਨੂੰ ਸੰਭਵ ਬਣਾਉਂਦਾ ਹੈ। ਲੂਕਾ 1:35 ਕਹਿੰਦਾ ਹੈ ਕਿ ਇਸ ਲਈ ਜਨਮ ਲੈਣ ਵਾਲਾ ਬੱਚਾ ਪਵਿੱਤਰ ਕਹਾਵੇਗਾ। ਉਹ ਪਵਿੱਤਰ ਕਿਉਂ ਹੈ? ਕਿਉਂਕਿ ਪਵਿੱਤਰ ਆਤਮਾ ਨੇ ਗਰਭ ਧਾਰਨ ਕੀਤਾ, ਇਸ ਲਈ ਬੱਚਾ ਪਵਿੱਤਰ ਹੈ। ਵਿਰਸੇ ਵਿੱਚ ਮਿਲੇ ਪਾਪ ਦਾ ਕੋਈ ਨਿਸ਼ਾਨ ਨਹੀਂ ਹੈ। ਤੁਸੀਂ ਦੇਖਦੇ ਹੋ ਕਿ ਅਸੀਂ ਇੱਕ ਪਵਿੱਤਰ ਆਤਮਾ ਅੱਗੇ ਪਾਪੀ ਵਜੋਂ ਖੜ੍ਹੇ ਹਾਂ, ਕਿਉਂਕਿ ਅਸੀਂ ਪਾਪ ਚੁਣਦੇ ਹਾਂ ਅਤੇ ਕਿਉਂਕਿ ਸਾਨੂੰ ਪਾਪ ਵਿਰਾਸਤ ਵਿੱਚ ਮਿਲਿਆ ਹੈ। ਪਾਪ ਸਾਡੀ ਜ਼ਿੰਦਗੀ ਦੇ ਤਾਣੇ ਬਾਣੇ ਵਿੱਚ ਬਣਿਆ ਹੋਇਆ ਹੈ, ਜਿਵੇਂ ਕਿ ਸਾਡਾ DNA ਹੈ। ਕੁਆਰੀ ਜਨਮ ਦੇ ਕਾਰਨ ਵਿਰਾਸਤ ਵਿੱਚ ਮਿਲਿਆ ਪਾਪ ਯਿਸੂ ਦੁਆਰਾ ਵਿਰਾਸਤ ਵਿੱਚ ਨਹੀਂ ਹੈ। ਯਿਸੂ ਨੂੰ ਨਹੀਂ ਦਿੱਤਾ ਗਿਆ, ਕਿਉਂਕਿ ਉਹ ਪਵਿੱਤਰ ਆਤਮਾ ਤੋਂ ਪੈਦਾ ਹੋਇਆ। ਇਸ ਲਈ ਕੁਆਰੀ ਜਨਮ ਯੇਸੂ ਮਸੀਹ ਵਿੱਚ ਵਿਸ਼ਵਾਸ ਅਤੇ ਮਸੀਹ ਯੇਸੂ ਬਾਰੇ ਸਾਡੀ ਧਰਮ ਸ਼ਾਸਤਰ ਸਮਝ ਲਈ ਇੱਕ ਕੇਂਦਰ ਹੈ। ਮਸੀਹ ਉੱਚੇ ਸਵਰਗ ਦੁਆਰਾ ਪਿਆਰ ਕੀਤਾ ਗਿਆ। ਮਸੀਹ ਦੇਵੀ ਪ੍ਰਭੂ ਦੇਰ ਨਾਲ ਵੇਖੋ ਆਇਆ ਹੈ। ਕੁਆਰੀ ਦੀ ਕੁੱਖ ਦੀ ਔਲਾਦ ਮਸੀਹ ਵਿੱਚ ਪਰਦੇ ਵਿੱਚ ਪਰਮੇਸ਼ਰ ਵੇਖਦਾ ਹੈ। ਅਵਤਾਰ ਦੇਵਤੇ ਨੂੰ ਨਮਸਕਾਰ, ਮਨੁੱਖ ਦੇ ਨਾਲ ਰਹਿਣ ਲਈ ਖੁਸ਼ ਹੈ, ਪਰ ਜੇ ਉਹ ਅਜਿਹੇ ਚਮਤਕਾਰੀ ਅਤੇ ਅਨੋਖੇ ਤਰੀਕੇ ਨਾਲ ਇੱਕ ਕੁਆਰੀ ਤੋਂ ਪੈਦਾ ਹੋਇਆ ਸੀ ਤਾਂ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਇਸ ਨੂੰ ਇੱਕ ਅਸਲੀ ਮਨੁੱਖ ਵਜੋਂ ਦੇਖ ਸਕਦੇ ਹਾਂ? ਕੀ ਉਹ ਸੱਚਮੁੱਚ ਉਹ ਹੈ ਜੋ ਮਨੁੱਖਾਂ ਦੇ ਨਾਲ ਰਹਿਣ ਲਈ ਪ੍ਰਸੰਨ ਹੈ? ਖੈਰ, ਮੈਨੂੰ ਤੁਹਾਡੇ ਲਈ ਉਸਦੀ ਮਨੁੱਖਤਾ ਦਾ ਪ੍ਰਦਰਸ਼ਨ ਕਰਨ ਦਿਓ। ਯੇਸੂ ਦਾ ਇੱਕ ਮਨੁੱਖੀ ਸਰੀਰ ਸੀ। ਉਹ ਉਸੇ ਤਰ੍ਹਾਂ ਪੈਦਾ ਹੋਇਆ ਜਿਵੇਂ ਸਾਰੇ ਮਨੁੱਖ ਬੱਚੇ ਪੈਦਾ ਹੁੰਦੇ ਹਨ। ਲੂਕਾ 2:7। ਉਹ ਬਚਪਨ ਵਿੱਚ ਵਧਿਆ ਅਤੇ ਜਵਾਨੀ ਵਿੱਚ ਲੂਕਾ 2:52 ਵਿੱਚ ਉਸਦਾ ਕੱਦ ਵਧਿਆ। ਯਹੂਨਾ 4:6 ਵਿੱਚ ਸਾਨੂੰ ਦੱਸਿਆ ਗਿਆ ਕਿ ਉਹ ਯਾਤਰਾ ਤੋਂ ਥੱਕ ਗਿਆ ਸੀ। ਯਹੂਨਾ 19:28 ਵਿੱਚ ਕਿ ਉਹ ਪਿਆਸਾ ਸੀ। ਮੱਤੀ 4:2 ਵਿੱਚ ਉਹ ਭੁੱਖਾ ਸੀ। ਮੱਤੀ 4:11 ਵਿੱਚ ਉਹ ਸਰੀਰਕ ਕਮਜ਼ੋਰੀ ਨੂੰ ਜਾਣਦਾ ਸੀ ਕਿਉਂਕਿ ਦੂਤ ਉਸਦੀ ਸੇਵਾ ਕਰਨ ਅਤੇ ਉਸਨੂੰ ਮਜ਼ਬੂਤ ਕਰਨ ਲਈ ਆਏ ਸਨ ਅਤੇ ਅੰਤ ਵਿੱਚ ਉਹ ਮਨੁੱਖਾਂ ਵਾਂਗ ਮਰ ਗਿਆ। ਯੇਸੂ ਕੋਲ ਇੱਕ ਮਨੁੱਖੀ ਦਿਮਾਗ ਸੀ। ਲੂਕਾ 2:52 ਉਸਨੇ ਬੁੱਧੀ ਵਿੱਚ ਵਾਧਾ ਕੀਤਾ ਅਤੇ ਉਸਨੇ ਖਾਣਾ, ਪੜ੍ਹਨਾ, ਲਿਖਣਾ ਲਈ, ਬੋਲਣ ਲਈ ਤੁਰਨਾ ਸਿੱਖਿਆ ਅਤੇ ਜਿਵੇਂ ਕਿ ਇਬਰਾਨੀਆਂ 5:8 ਵਿੱਚ ਸਾਨੂੰ ਦੱਸਦਾ ਹੈ ਕਿ ਆਪਣੇ ਮਾਤਾ ਪਿਤਾ ਪ੍ਰਤੀ ਆਗਿਆਕਾਰ ਕਿਵੇਂ ਬਣਨਾ ਹੈ। ਯੇਸੂ ਕੋਲ ਇੱਕ ਮਨੁੱਖੀ ਆਤਮਾ ਅਤੇ ਮਨੁੱਖੀ ਜਜ਼ਬਾਤ ਸੀ। ਯਹੂਨਾ 12:27 ਤੋਂ ਉਸਦੀ ਆਤਮਾ ਪਰੇਸ਼ਾਨ ਸੀ। ਮੱਤੀ 28:38 ਆਪਣੇ ਸਲੀਬ ਉੱਤੇ ਚੜ੍ਹਨ ਤੋਂ ਪਹਿਲਾਂ ਉਸਨੇ ਕਿਹਾ ਕਿ ਉਸਦੀ ਆਤਮਾ ਉਦਾਸ ਸੀ ਅਤੇ ਉਸ ਕੋਲ ਜਜ਼ਬਾਤਾਂ ਦੀ ਵੀ ਪੂਰੀ ਸੀਮਾ ਸੀ। ਉਹ ਸੂਬੇਦਾਰ ਦੀ ਨੇਚਾ ਤੋਂ ਹੈਰਾਨ ਹੋਇਆ ਸੀ। ਮੱਤੀ 8:10 ਉਹ ਲਾਜ਼ਰ ਦੀ ਮੌਤ 'ਤੇ ਦੁੱਖ ਨਾਲ ਰੋਇਆ। ਇਬਰਾਨੀਆਂ 5:7 ਸਾਨੂੰ ਦੱਸਦਾ ਹੈ ਕਿ ਉਸਨੇ ਉੱਚੀ ਉੱਚੀ ਰੋਣ ਅਤੇ ਹੰਝੂਆਂ ਨਾਲ ਪ੍ਰਾਰਥਨਾਵਾਂ ਦੀ ਪੇਸ਼ਕਸ਼ ਕੀਤੀ। ਇਬਰਾਨੀਆਂ 4:15 ਸਾਨੂੰ ਦੱਸਦਾ ਹੈ ਕਿ ਉਹ ਹਰ ਪੱਖੋਂ ਸਾਡੇ ਵਾਂਗ ਪਰਤਾਇਆ ਗਿਆ ਅਤੇ ਫਿਰ ਵੀ ਪਾਪ ਤੋਂ ਰਹਿਤ ਸੀ ਅਤੇ ਯੇਸੂ ਦੇ ਨੇੜੇ ਦੇ ਲੋਕਾਂ ਨੇ ਉਸ ਨੂੰ ਇੱਕ ਆਦਮੀ ਦੇ ਰੂਪ ਵਿੱਚ ਦੇਖਿਆ। ਮੱਤੀ 13 ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹ ਕਿਵੇਂ ਉਸਦੇ ਘਰ ਦੇ ਸ਼ਹਿਰ ਦੀਆਂ ਗਲੀਆਂ ਵਿੱਚ ਉਸਦੇ ਨਾਲ ਪਾਲਿਆ ਪੋਸਿਆ ਹੋਇਆ ਲੋਕਾਂ ਨੇ ਉਸ ਨੂੰ ਠੁਕਰਾ ਦਿੱਤਾ। ਇਸ ਬੰਦੇ ਨੂੰ ਇਹ ਸਿਆਣਪ ਅਤੇ ਇਹ ਸ਼ਕਤੀਸ਼ਾਲੀ ਕੰਮ ਕਿੱਥੋਂ ਮਿਲੇ? ਇਹ ਕੀ ਤਰਖਾਣ ਦਾ ਪੁੱਤਰ ਨਹੀਂ ਹੈ? ਕੀ ਉਸਦੀ ਮਾਂ ਮਰੀਅਮ ਨਹੀਂ ਕਹਾਉਂਦੀ? ਉਹਨਾਂ ਲਈ ਉਹ ਸਿਰਫ ਇੱਕ ਆਦਮੀ ਸੀ। ਯੇਸੂ ਅਸਲ ਵਿੱਚ ਸੱਚਮੁੱਚ ਇੱਕ ਮਨੁੱਖ ਸੀ, ਪਰ ਮੇਰਾ ਅੰਦਾਜ਼ਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇੱਕ ਮਨੁੱਖ ਵਜੋਂ ਯੇਸੂ ਬਾਰੇ ਸੋਚਣ ਵਿੱਚ ਬਹੁਤ ਜ਼ਿਆਦਾ ਸਮੱਸਿਆ ਨਹੀਂ ਹੈ। ਆਮ ਤੌਰ 'ਤੇ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਲੋਕਾਂ ਨੂੰ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਨਾ ਸਿਰਫ ਪੂਰੀ ਤਰ੍ਹਾਂ ਮਨੁੱਖ ਸੀ ਸਗੋਂ ਉਹ ਪੂਰੀ ਤਰ੍ਹਾਂ ਪਰਮੇਸ਼ੁਰ ਵੀ ਸੀ। ਮਾਸ ਵਿੱਚ ਪਰਦੇ ਵਿੱਚ ਪਰਮੇਸ਼ੁਰ ਵੇਖਦਾ ਹੈ। ਅਵਤਾਰ ਦੇਵਤੇ ਨੂੰ ਨਮਸਕਾਰ। ਇਸ ਲਈ ਉਹ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਯੇਸੂ ਪੂਰੀ ਤਰ੍ਹਾਂ ਇਨਸਾਨ ਅਤੇ ਪੂਰੀ ਤਰ੍ਹਾਂ ਪਰਮੇਸ਼ੁਰ ਸੀ? ਖੈਰ, ਅਸੀਂ ਪਹਿਲਾਂ ਹੀ ਪ੍ਰਦਰਸ਼ਿਤ ਕਰ ਚੁੱਕੇ ਹਾਂ ਕਿ ਯੇਸੂ ਪੂਰੀ ਤਰ੍ਹਾਂ ਮਨੁੱਖ ਸੀ। ਇਸ ਲਈ ਆਓ ਇਸ ਤੱਥ 'ਤੇ ਵਿਚਾਰ ਕਰੀਏ ਕਿ ਉਹ ਪੂਰਨ ਤੌਰ 'ਤੇ ਪਰਮਾਤਮਾ ਹੈ। ਯਹੂਨਾ 1:ਸ਼ਬਦ ਪਰਮੇਸ਼ੁਰ ਸੀ ਯਹੂਨਾ 2:28। ਉਹ ਸਾਡੇ ਕੋਲ ਉਹ ਦ੍ਰਿਸ਼ ਹੈ ਜਿੱਥੇ ਥੋਮਸ ਨੂੰ ਸ਼ੱਕ ਕਰਨ ਵਾਲੇ ਦਾ ਸਾਹਮਣਾ ਜੀ ਉੱਠੇ ਪ੍ਰਭੂ ਯੇਸੂ ਮਸੀਹ ਨਾਲ ਹੁੰਦਾ ਹੈ ਅਤੇ ਉਸਦਾ ਇਕਬਾਲ ਹੈ, ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ। ਯੇਸੂ ਨੇ ਉਸ ਨੂੰ ਕਿਹਾ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਕਿਉਂਕਿ ਤੁਸੀਂ ਦੇਖਿਆ ਹੈ। ਧੰਨ ਹਨ ਉਹ ਜਿਨ੍ਹਾਂ ਨੇ ਨਹੀਂ ਦੇਖਿਆ ਅਤੇ ਫਿਰ ਵੀ ਵਿਸ਼ਵਾਸ ਕੀਤਾ। ਯੇਸੂ ਨੇ ਥੋਮਸ ਦੇ ਉਸ ਨੂੰ ਪਰਮੇਸ਼ੁਰ ਦੇ ਰੂਪ ਵਿੱਚ ਵੰਡਣ ਨੂੰ ਸਰਵਕਾਰ ਕੀਤਾ। ਇਬਰਾਨੀਆਂ 1 ਸਾਨੂੰ ਦੱਸਦਾ ਹੈ ਕਿ ਬਿਲਕੁਲ ਸਾਹਮਣੇ ਕਿ ਯੇਸੂ ਪਰਮੇਸ਼ੁਰ ਦਾ ਸਹੀ ਪ੍ਰਤੀਨਿਧ ਹੈ। ਯਸ਼ਾਇਆ 9:16 ਨੇ ਸਰੀਰ ਵਿੱਚ ਪਰਮੇਸ਼ੁਰ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਸਾਡੇ ਲਈ ਇੱਕ ਬੱਚਾ ਪੈਦਾ ਹੋਇਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ ਅਤੇ ਸਰਕਾਰ ਉਹਦੇ ਮੋਢਿਆਂ ਦੇ ਉੱਤੇ ਹੋਵੇਗੀ। ਅਤੇ ਉਸ ਨੂੰ ਅਦਭੁਤ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਸਦੀਵੀ ਪਿਤਾ, ਸ਼ਾਂਤੀ ਦਾ ਰਾਜਕੁਮਾਰ ਕਿਹਾ ਜਾਵੇਗਾ। ਬੱਚੇ ਨੂੰ ਕੀ ਕਿਹਾ ਜਾਂਦਾ ਹੈ? ਤਾਕਤਵਰ ਪਰਮੇਸ਼ੁਰ। ਅਸਲ ਵਿੱਚ ਉਹ ਸਾਰੀ ਪਰੇਸ਼ਾਨੀ ਜੋ ਯੇਸੂ ਫਰੀਸੀਆਂ ਤੋਂ ਆਈ ਸੀ ਬਿਲਕੁਲ ਇਸੇ ਲਈ ਸੀ ਕਿ ਕਿਉਂਕਿ ਉਹ ਸਪਸ਼ਟ ਤੌਰ 'ਤੇ ਪਰਮੇਸ਼ੁਰ ਹੋਣ ਦਾ ਦਾਅਵਾ ਕਰ ਰਿਹਾ ਸੀ, ਇਸ ਲਈ ਉਹਨਾਂ ਨੇ ਉਸ ਨੂੰ ਸਰੀਬ ਦਿੱਤੀ। ਯਹੂਨਾ 10:5 ਵਿੱਚ ਦਰਜ ਹੈ ਕਿ ਯੇਸੂ ਨੇ ਫਰੀਸੀਆਂ ਨੂੰ ਪੁੱਛਿਆ ਕਿ ਉਹ ਕਿਹੜੇ ਚਮਤਕਾਰਾਂ ਲਈ ਉਸ ਨੂੰ ਪੱਥਰ ਮਾਰਨਾ ਚਾਹੁੰਦੇ ਹਨ। ਉਹਨਾਂ ਦੇ ਜਵਾਬ ਨੂੰ ਸੁਣੋ, ਯਹੂਨਾ 10:33, ਅਸੀਂ ਤੁਹਾਨੂੰ ਇਹਨਾਂ ਵਿੱਚੋਂ ਕਿਸੇ ਲਈ ਵੀ ਪੱਥਰ ਨਹੀਂ ਮਾਰ ਰਹੇ ਹਾਂ। ਯਹੂਦੀਆਂ ਨੇ ਜਵਾਬ ਦਿੱਤਾ, ਪਰ ਕੁਫਰ ਲਈ, ਕਿਉਂਕਿ ਤੁਸੀਂ ਸਿਰਫ ਇੱਕ ਆਦਮੀ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਕਰਦੇ ਹੋ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯਿਸੂ ਨੇ ਪੂਰੀ ਤਰ੍ਹਾਂ ਪਰਮੇਸ਼ਰ ਅਤੇ ਪੂਰੀ ਤਰ੍ਹਾਂ ਮਨੁੱਖ ਹੋਣ ਦਾ ਦਾਅਵਾ ਕੀਤਾ। ਅੱਜ ਸਾਡੇ ਵਰਗੇ ਲੋਕਾਂ ਲਈ ਇੱਕੋ ਸਵਾਲ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ? ਪ੍ਰਭੂ ਯਿਸੂ ਮਸੀਹ ਪੂਰੀ ਤਰ੍ਹਾਂ ਪਰਮਾਤਮਾ ਅਤੇ ਪੂਰਨ ਮਨੁੱਖ ਹੈ। ਉਹ ਇੱਕੋ ਸਮੇਂ ਪੂਰੀ ਤਰ੍ਹਾਂ ਬ੍ਰਹਮ ਅਤੇ ਸੰਪੂਰਨ ਮਨੁੱਖ ਹੈ, ਜਿਸ ਵਿੱਚ ਇੱਕੋ ਸਮੇਂ ਦੋ ਸੰਪੂਰਨ ਅਤੇ ਵੱਖਰੇ ਸੁਭਾਅ ਹਨ। ਉਸਨੇ ਰੱਬ ਹੋਣ ਦਾ ਦਾਅਵਾ ਕੀਤਾ। ਕੀ ਤੁਸੀਂ ਉਸ ਦਾਅਵੇ ਨੂੰ ਸਵੀਕਾਰ ਕਰੋਗੇ ਅਤੇ ਉਸ ਦਾਅਵੇ ਨੂੰ ਤੁਹਾਡੀਆਂ ਜਾਨਾਂ ਲੈਣ ਦੇਣ ਦਿਓ? ਜਿਵੇਂ ਕਿ ਸੀ ਐੱਸ ਲੂਇਸ ਨੇ ਦੱਸਿਆ ਹੈ ਕਿ ਕੀ ਤੁਸੀਂ ਉਸ ਨੂੰ ਸਿਰਫ ਇੱਕ ਚੰਗੇ ਆਦਮੀ ਵਜੋਂ ਨਹੀਂ ਰੱਖ ਸਕਦੇ, ਕਿਉਂਕਿ ਚੰਗੇ ਆਦਮੀ ਪਰਮੇਸ਼ਰ ਹੋਣ ਦਾ ਦਾਅਵਾ ਨਹੀਂ ਕਰਦੇ। ਜਾਂ ਉਹ ਝੂਠਾ ਸੀ ਅਤੇ ਰੱਬ ਹੋਣ ਦਾ ਦਾਅਵਾ ਕਰਦਾ ਸੀ ਹਾਲਾਂਕਿ ਉਹ ਨਹੀਂ ਸੀ, ਜਾਂ ਉਹ ਇੱਕ ਪਾਗਲ ਸੀ ਜੋ ਇਹ ਸੋਚਣ ਵਿੱਚ ਭਰਮ ਵਿੱਚ ਸੀ ਕਿ ਉਹ ਰੱਬ ਹੈ, ਜਾਂ ਤੀਸਰਾ ਉਹ ਯਹੋਵਾ ਸੀ ਅਤੇ ਅਸਲ ਵਿੱਚ ਪੂਰੀ ਤਰ੍ਹਾਂ ਪਰਮੇਸ਼ਰ ਅਤੇ ਪੂਰਨ ਮਨੁੱਖ ਸੀ। ਯਿਸੂ ਸਰੀਰ ਵਿੱਚ ਪਰਮੇਸ਼ਰ, ਇੱਕ ਔਰਤ ਦੀ ਔਲਾਦ, ਇੱਕ ਕੁਆਰੀ ਦਾ ਬੱਚਾ, ਬੈਤਲਹਮ ਵਿੱਚ ਪੈਦਾ ਹੋਇਆ, ਯੋਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਦੱਸਿਆ ਗਿਆ, ਪੂਰੀ ਤਰ੍ਹਾਂ ਆਦਮੀ ਅਤੇ ਫਿਰ ਵੀ ਪੂਰੀ ਤਰ੍ਹਾਂ ਪਰਮੇਸ਼ਰ ਅਵਤਾਰ ਦਾ ਭੇਤ ਹੈ। ਹੁਣ ਇਹ ਸਾਨੂੰ ਸਵੇਰ ਦੇ ਅੰਤਿਮ ਸਵਾਲਾਂ 'ਤੇ ਲਿਆਉਂਦਾ ਹੈ, ਉਹ ਮਾਸ ਧਾਰਨ ਕਰਕੇ ਸੰਸਾਰ ਵਿੱਚ ਕਿਉਂ ਆਇਆ? ਉਹ ਦੂਤ ਜੋ ਯੂਸਫ ਨਾਲ ਗੱਲ ਕਰ ਰਿਹਾ ਸੀ, ਉਸਦਾ ਸੁਪਨਾ ਸੀ, ਉਸਨੇ ਉਸਨੂੰ ਕਿਹਾ, ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਮ ਯਿਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਯਿਸੂ ਦਾ ਮਤਲਬ ਹੈ ਯਹੋਵਾ ਬਚਾਉਂਦਾ ਹੈ। ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਬੱਚਾ ਵੱਡਾ ਹੋਇਆ ਅਤੇ ਉਸਦੀ ਮਾਂ ਨਿਯਮਿਤ ਤੌਰ 'ਤੇ ਰੱਬ ਬਚਾਵੇ, ਰੱਬ ਬਚਾਵੇ, ਬਚਾਓ ਲਈ ਰੱਬ ਕਰਦੀ। ਹੁਣ ਇਹ ਯਕੀਨੀ ਤੌਰ 'ਤੇ ਇੱਕ ਆਮ ਨਾਮ ਸੀ। ਇਹ ਪੁਰਾਣੇ ਨਾਮ ਨਿਯਮ ਦੇ ਦਿਨਾਂ ਵਿੱਚ ਆਪਣੇ ਲੋਕਾਂ ਦੇ ਪਰਮੇਸ਼ੁਰ ਦੁਆਰਾ ਵਾਰ ਵਾਰ ਬਚਾਅ ਲਈ ਵਾਪਸ ਆ ਜਾਂਦਾ ਹੈ, ਪਰ ਇਹ ਨਾਮ ਮੱਤੀ ਦੇ ਲਈ ਸਪਸ਼ਟ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਇਮਾਨੁਅਲ ਵਾਂਗੂ ਦੱਸਦਾ ਹੈ ਕਿ ਇਸਦਾ ਕੀ ਅਰਥ ਹੈ। ਤੁਸੀਂ ਉਸ ਨੂੰ ਯਿਸੂ ਕਹੋਗੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਅਸੀਂ ਅਗਲੇ ਹਫ਼ਤੇ ਇਸ ਬਾਰੇ ਹੋਰ ਥੋੜ੍ਹਾ ਜਿਹਾ ਵਿਚਾਰ ਕਰਾਂਗੇ। ਦੁਬਾਰਾ, ਇਹ ਮੈਥਿਊ ਦੁਆਰਾ ਪੁਰਾਣੇ ਨਿਯਮ ਦੇ ਵਾਲੇ ਇੱਕ ਹੋਰ ਸੰਕੇਤਕ ਹੈ। ਤੁਸੀਂ ਅਕਸਰ ਦੇਖਦੇ ਹੋ ਕਿ ਅਸੀਂ ਆਪਣੇ ਪੁਰਾਣੇ ਨਿਯਮ ਨੂੰ ਨਹੀਂ ਜਾਣਦੇ, ਜਿਵੇਂ ਕਿ ਇਹਨਾਂ ਪ੍ਰਾਚੀਨ ਯਹੂਦੀਆਂ ਕੋਲ ਸੀ। ਜਦੋਂ ਇਹ ਮੈਥਿਊ ਦੇ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਨ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਜ਼ਬੂਰ 138 ਵੱਲ ਇਸ਼ਾਰਾ ਕਰ ਰਿਹਾ ਸੀ, ਜਿੱਥੇ ਸਾਨੂੰ ਦੱਸਿਆ ਗਿਆ ਕਿ ਉਹ ਖੁਦ ਪਰਮੇਸ਼ੁਰ ਇਸਰਾਇਲ ਨੂੰ ਉਹਨਾਂ ਦੇ ਸਾਰੇ ਪਾਪਾਂ ਤੋਂ ਛੁਟਕਾਰਾ ਦੇਵੇਗਾ। ਕੀ ਇਹ ਦਿਲਚਸਪ ਨਹੀਂ ਹੈ? ਪਰਮਾਤਮਾ ਦਾਅਵਾ ਕਰਦਾ ਹੈ ਕਿ ਉਹ ਖੁਦ ਪਾਪ ਤੋਂ ਛੁਟਕਾਰਾ ਪ੍ਰਦਾਨ ਕਰੇਗਾ ਅਤੇ ਸਦੀਆਂ ਬਾਅਦ ਯਿਸੂ ਅਜਿਹਾ ਕਰਨ ਲਈ ਆਉਂਦਾ ਹੈ। ਇਹ ਇਸ ਲਈ ਹੈ ਕਿਉਂਕਿ ਉਹ ਪਰਮੇਸ਼ੁਰ ਨੂੰ ਰੱਖਣ ਵਾਲਾ ਨਿਯਮ ਹੈ। ਤਾਂ ਇਸ ਬੱਚੇ ਦਾ ਮਿਸ਼ਨ ਕੀ ਹੈ ਜੋ ਆਇਆ ਸੀ? ਖੈਰ, ਉਸ ਦਾ ਮਿਸ਼ਨ ਉਸਦੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਉਣਾ ਹੈ। ਮੱਤੀ ਦੇ ਜਨਮ ਬਿਰਤਾਂਤ ਵਿੱਚ ਸਾਡੇ ਕੋਲ ਸਲੀਬ ਵੱਲ ਇਸ਼ਾਰਾ ਹੈ। ਸਾਡੇ ਕੋਲ ਸਭ ਦਾ ਪੂਰਵ ਸੂਚਕ ਹੈ ਕਿ ਇਸ ਦਾ ਅਰਥ ਉਸਦੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਉਣਾ ਹੋਵੇਗਾ। ਅਤੇ ਇਸਦਾ ਕੀ ਅਰਥ ਹੋਵੇਗਾ? ਕਿ ਸਲੀਬ 'ਤੇ ਮੌਤ। ਇਸ ਲਈ ਇੱਥੇ ਯਿਸੂ ਦੇ ਜਨਮ ਦੀ ਸ਼ੁਰੂਆਤ ਦੇ ਸਮੇਂ ਸਾਨੂੰ ਖੁਸ਼ਖਬਰੀ ਦੇ ਕੇਂਦਰੀ ਵਿਸ਼ੇ ਨਾਲ ਆਹਮਣੋ ਸਾਹਮਣੇ ਲਿਆਇਆ ਗਿਆ ਹੈ। ਪਰਮਾਤਮਾ ਜੋ ਸ੍ਰਿਸ਼ਟੀ ਤੋਂ ਆਪਣੇ ਲੋਕਾਂ 'ਤੇ ਕੰਮ ਕਰ ਰਿਹਾ ਹੈ ਅਤੇ ਵਿਅਕਤੀਗਤ ਤੌਰ 'ਤੇ ਉਹਨਾਂ ਦੇ ਵਿਚਕਾਰ ਆਇਆ ਅਤੇ ਉਹ ਉਹਨਾਂ ਨੂੰ ਉਸ ਗੜਬੜ ਤੋਂ ਬਚਾਉਣ ਦੇ ਖਾਸ ਉਦੇਸ਼ ਲਈ ਆਇਆ ਹੈ ਜਿਸ ਵਿੱਚ ਉਹ ਖੁਦ ਫਸ ਗਏ ਸਨ। ਈਸਾਈ ਧਰਮ ਨੈਤਿਕਤਾ ਬਾਰੇ ਚੰਗੀ ਸਲਾਹ ਨਹੀਂ ਹੈ, ਪਰ ਇਹ ਪਰਮੇਸ਼ੁਰ ਅਤੇ ਉਸਦੇ ਨਾਲ ਸਾਡੇ ਲਈ ਕੀ ਕੀਤਾ ਗਿਆ ਬਾਰੇ ਚੰਗੀ ਖਬਰ ਹੈ। ਅਤੇ ਅੱਜ ਸਾਡੇ ਲਈ ਅਤੇ ਸਾਡੇ ਆਲੇ ਦੁਆਲੇ ਡਿੱਗੀ ਹੋਈ ਦੁਨੀਆ ਲਈ ਚੰਗੀ ਖਬਰ ਇਹ ਹੈ ਕਿ ਪਰਮਾਤਮਾ ਅਜੇ ਵੀ ਲੋਕਾਂ ਨੂੰ ਉਸ ਗੰਦਗੀ ਤੋਂ ਬਚਾਉਣ ਦੇ ਕਾਰੋਬਾਰ ਵਿੱਚ ਹੈ ਜਿਸ ਵਿੱਚ ਉਹ ਹਨ। ਹਾਂ, ਮਨੁੱਖਤਾ ਡਿੱਗ ਚੁੱਕੀ ਹੈ, ਇੱਥੋਂ ਤੱਕ ਕਿ ਪੂਰੀ ਤਰ੍ਹਾਂ ਪਲੀਤ ਹੈ ਅਤੇ ਇਸ ਬਾਰੇ ਆਪਣੇ ਆਪ ਵਿੱਚ ਕੁਝ ਵੀ ਕਰਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਹੈ। ਪਰ ਪਰਮੇਸ਼ੁਰ ਨੂੰ ਰੱਖਣ ਵਾਲਾ ਨਿਯਮ ਅਜੇ ਵੀ ਪਾਪੀਆਂ ਨੂੰ ਬਚਾਉਣ ਵਿੱਚ ਦਿਲਚਸਪੀ ਰੱਖਦਾ ਹੈ। ਹੁਣ ਜੇ ਤੁਸੀਂ ਅਨੁਭਵ ਕੀਤਾ ਹੈ ਕਿ ਪ੍ਰਭੂ ਯਿਸੂ ਦੁਆਰਾ ਬਚਾਏ ਜਾਣ ਦਾ ਕੀ ਅਰਥ ਹੈ, ਤਾਂ ਅੱਜ ਸਵੇਰੇ ਖੁਸ਼ੀ ਮਨਾਓ, ਆਪਣੇ ਸਾਰੇ ਦਿਲ ਨਾਲ ਖੁਸ਼ ਹੋਵੋ, ਕਿਉਂਕਿ ਉਸਨੇ ਸਾਡੇ ਲਈ ਇੱਕ ਸ਼ਾਨਦਾਰ ਕੰਮ ਕੀਤਾ ਹੈ। ਉਹ ਤੁਹਾਡੇ ਲਈ ਆਇਆ ਸੀ, ਉਹ ਤੁਹਾਡੇ ਲਈ ਰਹਿੰਦਾ ਸੀ, ਉਹ ਤੁਹਾਡੇ ਲਈ ਮਰ ਗਿਆ, ਅਤੇ ਨਾ ਸਿਰਫ ਕਿਸੇ ਬੁੱਢੇ ਨੂੰ ਪਰ ਪਰਮੇਸ਼ੁਰ ਨੇ ਆਪਣੇ ਆਪ ਨੂੰ ਮਸੀਹ ਉੱਚੇ ਦੁਆਰਾ ਪ੍ਰਾਪਤ ਮਸੀਹ ਦੁਆਰਾ ਪਿਆਰ ਕੀਤਾ ਗਿਆ। ਸੋ ਕੀ ਹੈ ਕਿ ਮਸੀਹ ਉੱਚੇ ਸਵਰਗ ਦੁਆਰਾ ਪਿਆਰ ਕੀਤਾ ਗਿਆ। ਮਸੀਹ ਸਦੀਵੀ ਪ੍ਰਭੂ ਦੇਰ ਨਾਲ ਵੇਖੋ ਆਇਆ, ਕੁਆਰੀ ਦੀ ਕੁੱਖ ਦੀ ਔਲਾਦ, ਮਾਸ ਵਿੱਚ ਪਰਦੇ ਵਿੱਚ ਪਰਮੇਸ਼ੁਰ ਵੇਖਦਾ ਹੈ। ਅਵਤਾਰ ਦੇਵਤੇ ਨੂੰ ਨਮਸਕਾਰ, ਮਨੁੱਖ ਦੇ ਨਾਲ ਰਹਿਣ ਲਈ ਖੁਸ਼ ਹੈ। ਪਰਮੇਸ਼ੁਰ ਦੇ ਪੁੱਤਰ ਨੇ ਮਾਸ ਅਤੇ ਲਹੂ ਲੈ ਲਿਆ ਅਤੇ ਉਹ ਬਚਾਉਣ ਲਈ ਆਇਆ। ਉਸਨੇ ਮਾਸ ਧਾਰਨ ਕੀਤਾ ਅਤੇ ਮੁਕਤੀ ਦੇ ਸਪਸ਼ਟ ਉਦੇਸ਼ ਲਈ ਮਨੁੱਖਾਂ ਵਿੱਚ ਚੱਲਿਆ। ਉਸ ਮੁਕਤੀ ਤੋਂ ਬਿਨਾਂ ਇੱਥੇ ਨਾ ਜਾਣਾ ਅਤੇ ਅੱਜ ਤੁਸੀਂ ਇੱਥੋਂ ਨਾ ਜਾਣਾ ਉਸ ਮੁਕਤੀ ਤੋਂ ਬਗੈਰ। ਅਤੇ ਮਸੀਹ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹੋਏ ਜਾਓ। ਨਵੇਂ ਜਨਮੇ ਰਾਜੇ ਦੀ ਮਹਿਮਾ। ਆਮੀਨ।